ਬਿਲਾਵਲ ਮਹੱਲਾ ਪਹਿਲਾ ਥਿੱਤੀ ਘਰ ਦਸਵਾਂ ਜਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕਮ ਏਕੰਕਾਰ ਨਿਰਾਲਾ।
ਸਤਿਗੁਰੂ ਸਾਹਿਬ ਜੀ ਦੱਖਣ ਵਿਚ ਵਿਚਰ ਰਹੇ ਸਨ। ਦੱਖਣ ਵਿਚ ਇੱਕ ਥਿੱਤਾ ਨਾਵੇਂ ਪੰਡਿਤ ਜਿਹੜਾ ਥਿੱਤਾ ਨਹੀਂ ਵਿਚਾਰ ਕਰਿਆ ਕਰਦਾ ਉਹ ਸਤਿਗੁਰਾਂ ਦੇ ਪਾਸ ਆ ਕੇ ਮਿਲਿਆ ਹੈ। ਜਦੋਂ ਮਹਾਰਾਜ ਸਾਹਿਬ ਦੇ ਪਾਸ ਆ ਕੇ ਮਿਲਿਆ ਇਹਨ ਕਿਹਾ ਮਹਾਰਾਜ ਥਿੱਤਾ ਦੀ ਵਿਚਾਰ ਦੱਸੋ ਤਾਂ ਗੁਰੂ ਸਾਹਿਬ ਜੀ ਨੇ ਉਹਦੇ ਪ੍ਰਥਾ ਇਹ ਥਿੱਤੀ ਬਾਣੀ ਉਚਾਰਨ ਕੀਤੀ ਹੈ ਜਿਸ ਵਿਚ ਏਕਮ ਦੂਜ ਆਦਿਕ ਥਿੱਤਾਂ ਕਥਨ ਕੀਤੀਆਂ ਹੈ। ਘਰ ਦਸਵੇਂ ਚ ਉਚਾਰਨ ਕਰਦੇ ਜਤਨ ਚਾਲ ਦਾ ਹੈ, ਇਹ ਚਾਲ ਜੋੜੀ ਦੀ ਗੱਤ ਹੁੰਦੀ ਹੈ ਨਾ, ਜਿਵੇਂ ਇਵੇਂ ਜਤ ਇੱਕ ਚਾਲ ਹੈ ਛੰਦਾਂ ਦੀ, ਉਸ ਵਿਚ ਇਹ ਉਚਾਰਨ ਕਰਦੇ ਹਨ। ਜਤ ਜਾਨਣਾ ਕਰੋ ਉਸ ਪਰਮੇਸ਼ਵਰ ਦੇ ਤਾਈ ਦਸਵੇਂ ਘਰ ਸਰਤਾਰ ਦੁਆਰਾ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਜਿਵੇਂ ਜੱਕਾ ਹੁੰਦਾ ਹੈ, ਇਸ ਪ੍ਰਕਾਰ ਜੋੜੀ ਦੀਆਂ ਤਾਲ ਹੁੰਦੇ ਹੈ, ਇਸੇ ਪ੍ਰਕਾਰ ਜਤ ਵੀ ਇੱਕ ਗਤ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦਵੈਤ ਰੂਪ ਪਰਮੇਸ਼ਵਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਏਕਮ ਏਕੰਕਾਰ ਨਿਰਾਲਾ
ਹਜੂਰ ਫਰਮਾਉਂਦੇ ਨੇ ਲੈ ਭਾਈ ਏਕਮ ਦੁਆਰਾ ਅਸੀਂ ਉਪਦੇਸ਼ ਦਿੰਦੇ ਹਾਂ। ਏਕਮ ਜੋ ਇੱਕੋ ਏਕਮ ਹੈ ਇੱਕ ਥਿੱਤ, ਇਹਦੇ ਚ ਇੱਕੋ ਓਅੰਕਾਰ ਪਰਮੇਸ਼ਵਰ ਉਹ ਸਾਰਿਆਂ ਤੋਂ ਨਿਆਰਾ ਹੈ, ਉਹ ਅਸੰਗ ਹੈ ਸਾਰਿਆਂ ਤੋਂ, ਕਿਸੇ ਦੇ ਹਿਸਾਬ ਕਿਤਾਬ ਚ ਨਹੀਂ ਆਉਂਦਾ ਹੈ।
ਅਮਰ ਅਜੂਨੀ ਜਾਤ ਨਾ ਜਾਲਾ
ਉਹ ਕੈਸਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੰਮ ਹੈ ਇੱਕ ਓਅੰਕਾਰ ਸਾਰੀਆਂ ਦੀ ਕਮੀਆਂ ਤੋਂ ਨਿਰਾਲਾ ਹੈ, ਵੱਖਰਾ ਹੈ, ਸੁਤੰਤਰ ਹੈ। ਉਹ
ਅਮਰ ਅਜੂਨੀ ਜਾਤ ਨਾ ਜਾਲਾ
ਉਹਨੂੰ ਕਾਲ ਤੇ ਕਰਮ ਆਦਿਕ ਪੋਹ ਨਹੀਂ ਸਕਦੇ, ਉਹ ਨਿਆਰਾ ਹੈ, ਅਮਰ ਮਰਨ ਤੋਂ ਰਹਿਤ ਹੈ, ਅਤੇ ਫਿਰ ਅਜੂਨੀ ਅਜਨਮਾ ਹੈ, ਅਤੇ ਜਾਤ
ਨਾ ਜਾਲ
ਨਾ ਉਹਦੀ ਜਾਤੀ ਹੈ, ਬ੍ਰਾਹਮਣ ਖੱਤਰੀ ਸੂਦ ਵੈ ਸਾਧਕ, ਨਾ ਉਹਨੂੰ ਜਾਲ ਦਾ ਕੋਈ ਬੰਧਨ ਹੋਇਆ ਕਿਸੇ ਪ੍ਰਕਾਰ ਦਾ, ਇਹ ਜਾਤਾਂ ਦੇ ਜਾਲ ਚ ਨਹੀਂ ਪਿਆ ਹੋਇਆ, ਨਾ ਜਾਤਾ ਨਾ ਪਾਤਾ ਨਾ ਤਾਤਾ ਨਾ ਮਾਤਾ, ਐਸਾ ਸਰੂਪ ਹੈ। ਇਹ ਜਾਤਾਂ ਆਦਿਕ ਵੀ ਉਹਨੇ ਅਮਾਨ ਨੂੰ ਜਾਲਦੀਆਂ ਨੇ, ਉਹ ਜਾਤੀ ਦਾ ਅਮਾਨ ਵੀ ਉਹਨੂੰ ਜਾਲ ਨਹੀਂ ਸਕਦਾ, ਅਤੇ ਜਾਲ ਸਮੂਹ ਜਾਤੀ ਆਦਿਕਾਂ ਚੋਂ ਵੀ ਨਹੀਂ ਹੈ, ਸਾਰੀਆਂ ਜਾਤਾਂ ਤੋਂ ਸੁਤੰਤਰ ਹੈ, ਜਾਤ ਉਤਪੰਨ ਵੀ ਨਹੀਂ ਹੁੰਦਾ ਤੇ ਜਲਦਾ ਵੀ ਨਹੀਂ, ਨਰਕ ਆਦਿਕਾਂ ਚ ਪੈ ਕੇ ਜਲਦਾ ਵੀ ਨਹੀਂ, ਤੇ ਜਾਤ ਗਰਭ ਵਿਚ ਪੈਦਾ ਵੀ ਨਹੀਂ ਹੁੰਦਾ, ਇਉਂ ਜੰਮਣ ਮਰਨ ਤੋਂ ਰਹਿਤ ਹੈ, ਨਰਕ ਆਦਿਕਾਂ ਦੇ ਜਲਣ ਤੋਂ ਰਹਿਤ ਹੈ। ਇਸ ਪ੍ਰਕਾਰ ਜਾਤ ਨਾ ਜਾਲਾ, ਜਾਤ ਉਹਦੀ ਉਤਪਤੀ ਨਹੀਂ ਚਾਰ ਖਾਣੀਆਂ ਵਿਚ, ਤੇ ਜਾਲਾ ਮਾਇਆ ਦਾ ਮੋਹ ਰੂਪੀ ਜਾਲ ਨਹੀਂ ਹੈ ਉਹਨੂੰ ਕਿਸੇ ਪ੍ਰਕਾਰ ਦਾ।
ਅਗਮ ਅਗੋਚਰ ਰੂਪ ਨਾ ਰੇਖਿਆ
ਉਹ ਅਗਮ ਮਨ ਦੇ ਸੰਕਲਪਾਂ ਵਿਕਲਪਾਂ ਤੋਂ ਅਗਮ ਹੈ, ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ, ਰੂਪ ਆਕਾਰ ਨਹੀਂ ਹੈ, ਕੋਈ ਆਦਮੀ ਦਾ ਨਾ ਪੰਛੀ ਦਾ ਨਾ ਸ਼ਾਹ ਦਾ ਨਾ ਸ਼ਾਹੂਕਾਰ ਦੇ ਪੁੱਤਰ ਦਾ ਤੇ ਕਿਸੇ ਪ੍ਰਕਾਰ ਦਾ ਜਾਤ ਨਾ।
ਅਗਮ ਅਗੋਚਰ ਰੂਪ ਨਾ ਰੇਖਿਆ
ਰੂਪ ਆਕਾਰ ਨਹੀਂ ਹੈ ਕਿਸੇ ਪ੍ਰਕਾਰ ਦਾ, ਨਾ ਪੰਛੀ ਦਾ ਨਾ ਨਰ ਦਾ ਨਾ ਨਾਰ ਦਾ ਨਾ ਹਿੰਜੜੇ ਦਾ, ਆਕਾਰਾਂ ਤੋਂ ਰਹਿਤ ਹੈ, ਨਾਰ ਨਾ ਪੁਰਖ ਨਾ ਪੰਖੜੂ, ਸਾਤੋ ਚਤੁਰ ਸਰੂਪ ਹੋ ਜੋਤ ਰੂਪ ਹਰੀ ਆਪ ਸਾਰੇ ਪ੍ਰਗਟ ਹੈ, ਸੱਤਾ ਮਾਤਰ ਹੋ ਕੇ ਬਰਾਜ ਰਿਹਾ ਨਿਰਗੁਣ ਸਰੂਪ
ਨਾ ਰੇਖਿਆ,
ਅਤੇ ਮੱਛ ਕੱਛ ਆਦਿਕ ਲਖੀਰਾਂ ਹੈ, ਜੇ ਮੱਛ ਅਵਤਾਰ ਕੱਛ ਅਵਤਾਰ ਆਦਿਕ ਹੈ, ਜਿਵੇਂ ਮੱਛ ਰੇਖਾ ਹੁੰਦੀ ਹੈ ਜਿਹਦੇ ਉਹ ਸਾਧ ਸੰਗਤ ਜੀ ਸਾਰਿਆਂ ਨਾਲ ਮੁਹੱਬਤ ਉਹਦੇ ਨਾਲ ਕਰਦੇ ਹੈ, ਜਿਹਦੇ ਕੱਛ ਰੇਖਾ ਹੋਵੇ ਉਹਦੇ ਸਿਰ ਤੇ ਛਤਰ ਝੂਲਦਾ ਹੈ, ਇਸੇ ਪ੍ਰਕਾਰ ਮੱਛਕਾ ਸ਼ਾਦਕ ਰੇਖਾ ਦੇ ਰੇਖਾ ਵਿਚਾਰ ਵਾਲੇ ਪੁਸਤਕਾਂ ਜੋਤਿਸ਼ ਵਿੱਚ ਇਹਨਾਂ ਦੀਆਂ ਗੱਲਾਂ ਲਿਖੀਆਂ ਹੋਈਆਂ, ਤੇ ਕਾਗ ਰੇਖਾ ਜਿਹਦੇ ਹੋਵੇ ਉਹਦੇ ਨਾਲ ਸਾਰੇ ਵਿਗੜੇ ਰਹਿੰਦੇ ਹਨ, ਕੋਈ ਉਹਦੇ ਨਾਲ ਪਿਆਰ ਨਹੀਂ ਕਰਦਾ, ਇਉਂ ਰੂਪ ਰੇਖਾ ਦੇ ਕੋਈ ਚਿੰਨ੍ਹ ਨਹੀਂ ਉਹਦਾ ਜਾਣਿਆ ਜਾਂਦਾ।
ਖੋਜਤ ਖੋਜਤ ਘੱਟ ਘੱਟ ਦੇਖਿਆ
ਖੋਜਿਆ ਹੈ ਵੇਦਾਂ ਨੂੰ, ਖੋਜਿਆ ਸ਼ਾਸਤਰਾਂ ਨੂੰ, ਘਟਾਂ ਘਟਾਂ ਚ ਉਸ ਪਰਮੇਸ਼ਰ ਨੂੰ ਵੇਖਣਾ ਕੀਤਾ ਹੈ।
ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ,
ਜਿਹੜਾ ਦੇਖਣ ਵਾਲੇ ਕੌਣ ਹੈ, ਸਤਿਗੁਰੂ ਸਾਹਿਬ ਜੀ ਆਪ, ਤੇ ਦਿਖਾਉਣ ਵਾਲੇ ਸਿੱਖਾਂ ਦੇ ਤਾਈ, ਉਹਨਾਂ ਤੋਂ ਬਲਿਹਾਰ ਜਾਈਏ, ਜਿਹੜਾ ਆਪ ਪਹਿਲਾਂ ਵਾਹਿਗੁਰੂ ਨੂੰ ਵੇਖ ਲੈਂਦਾ ਤੇ ਫਿਰ ਅਧਿਕਾਰੀਆਂ ਨੂੰ ਵਿਖਾ ਦਿੰਦਾ ਹੈ, ਉਸ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ।
ਗੁਰ ਪ੍ਰਸਾਦ ਪਰਮ ਪਦ
ਪਾ, ਇਹ ਸਤਿਗੁਰਾਂ ਦੀ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਉਹ ਭਾਈ ਪਰਮ ਪਦੀ ਕੇਵਲ ਮੋਖ ਨੂੰ ਪਾਉਂਦੇ ਹਨ।
ਜਪ ਜਪ ਬਿਨ ਜਗਦੀਸ਼
ਕੀ ਭਾਈ, ਦੇਵੀ ਦੇਵਤਿਆਂ ਦੇ ਮੰਤਰ ਓਣ ਓਣ ਮੁਣ ਮੁਣ ਰੋਣ ਰੋਣ ਚੁਣ ਚੁਣ ਗੁਣ ਗੁਣ ਕਰਦੇ ਹੋ, ਕੀ ਹੋਰ ਜਪਾਂ ਨੂੰ ਜਪਦੇ ਫਿਰਦੇ ਹੋ।
ਬਿਨ ਜਗਦੀਸ਼
ਜਿਵੇਂ ਜਗਦੀਸ਼ਰ ਦੇ ਜਾਪ ਤੋਂ ਬਿਨਾਂ ਹੋਰ ਕਾਹਦਾ ਜਾਪ ਕਰਨਾ, ਨਰਕ ਚ ਹੀ ਪੈਣਾ ਪਵੇਗਾ। ਸਿਵ ਸਭ ਕਰਤੇ ਜੋ ਨਰ ਧਿਆਵੇ ਬਰਦ ਤੇਰੇ ਡੋਰੂ ਟਮਕਾਵੇ।
ਗੁਰ ਕੈ ਸ਼ਬਦ ਮਹਿਲ
ਮਹਾਮਾਈ ਕੀ ਪੂਜਾ ਕਰੇ ਨਰਸਾ ਨਾਰ ਹੋਇਆ ਉਤਰੇ।
ਗੁਰ ਕੈ ਸ਼ਬਦ ਮਹਿਲ ਘਰ ਦੀਸ
ਇਹ ਭਾਈ ਸਤਿਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰੋ, ਜਿਸ ਕਰਕੇ ਮਹਿਲ ਸਤਸੰਗਤ ਦੁਆਰਾ ਘਰ ਹਿਰਦੇ ਦੇ ਅੰਦਰ ਹੀ ਵਾਹਿਗੁਰੂ ਦਿਸਿਆ ਵੇ। ਗੁਰ ਕੈ ਸ਼ਬਦ ਮਹਿਲ ਘਰ ਦੀਸ ਘਰ ਤੁਰਿਆ ਪਦ ਰੂਪੀ ਘਰ ਦੇ ਵਿਚ ਮਹਿਲ ਸਰੂਪ ਦਿਸਿਆ ਵੇ।
ਦੂਜੇ ਭਾਏ ਲੱਗੇ ਪਛਤਾਣੇ
ਜਿਹੜੇ ਦੁਆਇਤ ਭਾਅ ਚ ਲੱਗੇ ਪੁਰਖ ਤਾਂ ਪਸ਼ਚਾਤਾਪ ਹੀ ਕਰਦੇ ਰਹਿੰਦੇ ਹਨ।
ਜਮਦਰ ਬਾਧੇ ਆਪਣ
ਉਹ ਜਮਨ ਦੇ ਦਰ ਚ ਬੱਝੇ ਰਹਿੰਦੇ ਆ, ਜਮਨ ਮਰਨ ਚ ਆਉਂਦੇ ਜਾਂਦੇ ਰਹਿੰਦੇ 84 ਲੱਖ ਜੂਨਾਂ ਵਿਚ।
ਕਿਆ ਲੈ ਆਵਹਿ ਕਿਆ ਲੈ ਜਾ
ਉਹ ਕੀ ਲੈ ਕੇ ਆਉਂਦੇ, ਪੁੰਨ ਲੈ ਕੇ ਆਉਂਦੇ ਆ, ਅੰਤ ਨੂੰ ਪੁੰਨ ਗਵਾ ਕੇ ਪਾਪ ਖੱਟ ਕੇ ਲੈ ਜਾਂਦੇ ਆ। ਕੀ ਲੈ ਕੇ ਆਏ, ਖਾਲੀ ਨੰਗੇ ਹੀ ਆਏ ਆ ਤੇ ਨੰਗੇ ਦੁਨੀਆਂ ਤੋਂ ਚਲੇ ਜਾਂਦੇ ਹਨ। ਆਵੇ ਜਾਵ ਨੰਗੇ ਜਾਵੇ ਨੰਗੇ। ਹਾਂਜੀ
ਸਿਰ ਜਮ ਕਾਲ ਸੀ ਚੂਟਾ ਖਾ
ਸਿਰ ਦੇ ਤੇ ਜਮ ਉਹਨਾਂ ਦੇ ਕਾਲ ਕਰਨ ਵਾਲਾ, ਉਹ ਜਮਾਂ ਦੀਆਂ ਚੋਟਾਂ ਖਾਂਦੇ ਹੈ, ਇੱਥੇ ਕਾਮ ਕ੍ਰੋਧ ਦੀਆਂ ਚੋਟਾਂ ਖਾਂਦੇ ਹੈ, ਰਾਜਿਆਂ ਮਹਾਰਾਜ ਦੀਆਂ ਕੈਦਾਂ ਦੀਆਂ ਚੋਟਾਂ ਖਾਂਦੇ ਹਨ, ਇਸ ਪ੍ਰਕਾਰ ਦੁਨੀਆਂ ਦੀਆਂ ਤਰਕਾਂ ਰੂਪੀ ਚੋਟਾਂ ਖਾਂਦੇ ਹਨ।
ਬਿਨ ਗੁਰ ਸ਼ਬਦ ਨਾ ਛੂਟ ਸਕੋ
ਬਿਨਾਂ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰੀ ਤੋਂ ਬਗੈਰ ਕੋਈ ਛੁੱਟ ਨਹੀਂ ਸਕਦਾ, ਮੁਕਤ ਨਹੀਂ ਹੋ ਸਕਦਾ ਹੈ।
ਪਾਖੰਡ ਕੀਨੈ ਮੁਕਤ ਨਾ ਹੋ
ਜੇ ਭਾਈ ਉਤੋਂ ਸਨ ਟੋਪੀ ਸਨ ਕੱਪੜੀ ਜੁੱਤੇ ਸਣੇ ਖੁਦਾ ਬਣਿਆ ਫਿਰੇ, ਅੰਖਨ ਭੀਤਰ ਤੇਲ ਕੋ ਡਾਰ ਸੋ ਲੋਗਨ ਨੀਰ ਬਹਾਏ ਦਿਖਾਵੇ, ਅੱਖਾਂ ਹੀ ਤੇਲ ਪਾ ਕੇ ਤਰਪ ਤਪ ਕਰਕੇ ਵਿਖਾਉਣਾ, ਇਉਂ ਨੀਰ ਵਗਾ ਕੇ ਦਿਖਾਵੇ, ਇਸ ਪ੍ਰਕਾਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇੱਕ 40 ਚੱਕ ਦੇ ਵਿੱਚ ਪਖੰਡੀ ਆਦਮੀ ਸੀ, ਉਹ ਕਹੇ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾ ਦਿੰਦਾ। ਉੱਥੇ ਭਾਈ ਤਾਰਾ ਸਿੰਘ ਜੀ 75 ਚੱਕ ਵਾਲੇ ਤਾਂ 40 ਚੱਕ ਗਏ ਹੋਏ ਸਨ ਉਸ ਵਕਤ। ਸਾਧ ਸੰਗਤ ਜੀ ਇਹਨੂੰ ਕਿਸੇ ਦੱਸਿਆ ਵੀ ਇਹ ਸੰਤ ਜਿਹੜਾ ਗੁਰੂ ਨਾਨਕ ਸਾਹਿਬ ਦਰਸ਼ਨ ਕਰਾ ਦਿੰਦਾ। ਜਦੋਂ ਉਹਦੇ ਕੋਲੇ ਗਏ ਕਹਿੰਦੇ ਕਿਉਂ ਵੀ ਗੁਰੂ ਨਾਨਕ ਸਾਹਿਬ ਦਰਸ਼ਨ ਕਰਾ ਸਕਦਾ? ਕਹਿੰਦੇ ਹਾਂ ਮੈਂ ਕਰਾ ਸਕਦਾ। ਉਹ ਸਿੱਖ ਨੂੰ ਕਹਿਣ ਲੱਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਨੂੰ ਸੁਖ ਆਸਨ ਕਰਦੇ ਅਲਵਾਰੀ ਚ, ਫੇਰ ਮੈਂ ਦਰਸ਼ਨ ਕਰਾਊ। ਉਹਨ ਝੱਟ ਗੁਰੂ ਸਾਹਿਬ ਸੁਖ ਆਸਨ ਕਰਤੇ, ਜੋ ਸੁਖ ਆਸਨ ਕਰਦੇ ਮੰਜੀ ਸਾਹਿਬ ਤੇ ਚੜ੍ਹ ਕੇ ਬਹਿ ਗਿਆ। ਉਹ ਤਾਂ ਜਿਸ ਵੇਲੇ ਮੰਜੀ ਸਾਹਿਬ ਤੇ ਚੜ੍ਹ ਕੇ ਬਹਿ ਗਿਆ ਤੇ ਫਿਰ ਅੱਖਾਂ ਚ ਕੋਲੇ ਬੋਤਲ ਰੱਖੀ ਹੋਈ ਸੀਸੀ, ਉਹ ਜੇਬ ਚੋਂ ਕੱਢ ਕੇ ਚਾਦਰੇ ਦੇ ਵਿਧੀ ਲੁਕਵਾਈਆਂ ਅੱਖਾਂ ਤ੍ਰਿਪ ਤ੍ਰਿਪ ਪਾਣੀ ਕੱਢੀ ਜਾਵੇ, ਰੋ ਰੋ ਕੇ ਦਿਖਾਵੇ, ਲੋਕ ਖੁਸ਼ ਹੋਣ ਵੀ ਇਹ ਬੜਾ ਭਗਤ ਹੈ। ਇਸ ਪ੍ਰਕਾਰ ਕਰਦਿਆਂ ਫਿਰ ਉਸਨੇ ਕਿਹਾ ਕਿ ਸਾਨੂੰ ਦਰਸ਼ਨ ਕਰਾ ਗੁਰੂ ਨਾਨਕ ਸਾਹਿਬ ਦੇ। ਕਹਿੰਦੇ ਵੀ 500 ਰੁਪਈਆ ਦਿਓ ਤਾਂ ਕਰਾਊ। 500 ਰੁਪਈਆ ਲਿਆ ਕੇ ਤਾਰਾ ਸਿੰਘ ਨੇ ਉਸ ਵੇਲੇ ਆੜਤੀਏ ਦੇ ਕੋਲੇ ਰੱਖਤਾ, ਲੈ ਵੀ ਰੱਖਦੇ ਸਾਹਮਣੇ ਦਰਸ਼ਨ ਕਰਾ। ਦਰਸ਼ਨ ਕੀ ਕਰਾਉਣੇ ਸੀ ਪਖੰਡੀ ਨੇ, ਮਾਇਆ ਦੇ ਲਾਲਚਨ ਦਿਨ ਛਿਪ ਗਿਆ। ਜੋ ਦਿਨ ਛਿਪ ਗਿਆ ਫੜ ਕੇ ਉਹਨਾਂ ਨੂੰ ਫੇਰ ਉਸ ਨੂੰ ਉੱਤੋਂ ਮੰਜੀ ਸਾਹਿਬ ਨੂੰ ਲਾ ਲਿਆ ਤੇ ਐਸਾ ਛਤਰਾਇਆ। ਉੱਥੋਂ ਜਾਂਦਾ ਫੇਰ ਜਾ ਕੇ ਚਿੱਠੀ ਪਾਈ ਬਿਆਸ ਤੋਂ, ਕਹਿੰਦਾ ਆਓ ਜੇ ਇੱਥੇ ਦਰਸ਼ਨ ਕਰੇ ਤੁਹਾਨੂੰ ਗੁਰੂ ਸਾਹਿਬ ਦਰਸ਼ਨ ਕਰਾਈਏ। ਕਹਿੰਦੇ ਜਿਹੇ ਜੇ ਇੱਥੇ ਕਰਾ ਗਏ ਇੱਥੇ ਕਰਾ ਦੇਗਾ। ਇਸ ਪ੍ਰਕਾਰ ਦੀ ਹਾਲਤ ਪਖੰਡੀਆਂ ਦੀ ਹੁੰਦੀ ਹੈ। ਸੋ ਮਹਾਰਾਜ ਕਹਿੰਦੇ ਹਨ
ਪਾਖੰਡ ਕੀਨੈ ਮੁਕਤ ਨਾ ਹੋ,
ਇਸ ਤਰ੍ਹਾਂ ਜਿਹੜੇ ਪਖੰਡ ਕਰਦੇ ਹਨ ਉਹਨਾਂ ਦੀ ਮੁਕਤ ਕਲਿਆਣ ਨਹੀਂ ਹੋ ਸਕਦੀ।
ਆਪੇ ਸੱਚ ਕੀਆ ਕਰਜੂ,
ਗੁਰੂ ਸਾਹਿਬ ਤੋਂ ਭਰੋਸਾ ਗਵਾਤਾ ਉਹਨਾਂ ਸਿੱਖਾਂ ਦਾ, ਫਿਰ ਬੜਾ ਪਛਤਾਵਾ ਕੀਤਾ ਉਹਨਾਂ ਨੇ ਵੀ ਅਸੀਂ ਮਹਾਰਾਜ ਕਿਉਂ ਅਲਵਾਰੀ ਚ ਰੱਖਣੇ ਸੀ, ਕਿਉਂ ਉਹਨੂੰ ਮੰਜੀ ਸਾਹਿਬ ਤੇ ਬਿਠਾਉਣਾ ਸੀ। ਹਾਂਜੀ
ਆਪੇ ਸੱਚ ਕੀਆ ਕਰਜੂ, ਪਾਖੰਡ ਕੀਨੈ ਮੁਕਤ ਨਾ ਹੋ,
ਇਉਂ ਪਖੰਡ ਕਰਨੇ ਕਰਕੇ ਲੋਕ ਦਿਖਾਵਾ ਕਿ ਮੈਂ ਹੁਣੇ ਦਰਸ਼ਨ ਕਰਾਉਂਦਾ ਇੱਕ ਪਹਿਰ ਚ, ਇਹੋ ਜਿਹੇ ਪਖੰਡ ਕਰਨ ਵਾਲੇ ਆਦਮੀਆਂ ਦੀ ਸੰਗਤ ਕਰਕੇ ਮੁਕਤ ਨਹੀਂ ਹੋ ਸਕਦੀ।
ਆਪੇ ਸੱਚ ਕੀਆ ਕਰਜੂ,
ਆਪ ਹੀ ਸੱਚੇ ਪਾਤਸ਼ਾਹ ਜੀ ਨੇ ਇਹ ਸੰਸਾਰ ਨੂੰ, ਇਹ ਬ੍ਰਹਿਮੰਡ ਰੂਪੀ ਖੱਪਰ ਨੂੰ ਸੱਚੇ ਨੇ ਜੋੜਨਾ ਕੀਤਾ ਹੈ। ਇਹ ਆਂਡੇ ਦੇ ਆਕਾਰ ਦਾ ਬ੍ਰਹਿਮੰਡ ਖੱਪਰ ਹੈ।
ਅੰਡਜ ਫੂਡ ਜੋੜ ਵਿਸ਼ੂ,
ਇਹਦੇ ਤਾਂ ਹੀ ਫਿਰ ਆਂਡੇ ਦੀ ਨਿਆਈ ਇਹ ਪੈਦਾ ਕੀਤਾ ਬ੍ਰਹਿਮੰਡ, ਇਸ ਨੂੰ ਮਾਰਨ ਫਿਰ ਭੰਨ ਦਿੱਤਾ ਹੈ। ਜਿਹੜਾ ਉਤਲਾ ਖੱਪਰ ਹੈ, ਉਪਲਾ ਚੱਕਰ, ਇਹ ਉਤਲੇ ਲੋਕ ਹਨਗੇ ਉਹਦੇ ਵਿਚ, ਇਹ ਇੰਨਾ ਤੇਜ਼ ਘੁਗਦਾ ਹੈ, ਹਵਾ ਨਾਲੋਂ ਵੀ ਤੇਜ਼ ਘੁਗਦਾ ਹੈ, ਤੇ ਹੇਠਲਾ ਬ੍ਰਹਿਮੰਡ ਖੱਪਰ ਵੀ ਬੜਾ ਭਾਰੀ ਘੁਗਦਾ ਹੈ। ਇਹਲੇ ਚ ਹੇਠਾਂ ਲੋਕ ਹਨ, ਉਤਲੇ ਚ ਉਤਲੇ ਲੋਕ ਹਨ। ਇਸ ਪ੍ਰਕਾਰ ਇਹ ਆਂਡੇ ਦੀ ਨਿਆਈ ਇਹ ਜਿਹੜਾ ਆਕਾਰ ਕੀਤਾ ਹੋਇਆ ਸੀ, ਇਸ ब्रह्मंड रूपी खप्पर दा इहदे च चार खानियां पैदा कीतियां अंडे च अंडे दी न्याई जोड़ करके फिर फिर ब्रह्मंड खप्पर नूं भन दिता फिर विछोड़ के आकाश उच्चे करते उतले लोग उच्चे करते थले लोग थले करते इउं विछोड़ दिते विच फर्क पाता जमीन आसमान दा
भारत आकाश किए बैसन कौ था
थले दे धरती दे आकार रह गए उतले आकाशी लोक रह गए ओहदे च बैठन नूं 14 लोक बनाते स्वर्ग लोक मात लोक मेरपुरी इंद्रपुरी ब्रह्मपुरी आदक हेले चतल बितर सातल महातल तलातल पताल आदक इस प्रकार
भारत आकाश किए बैसन कौ था
ये धरती ते आकाश आदक रचते बैठन वास्ते सारियां जगह बनातियां
रात दिनांत किए पहो
के भाई उस वाहिगुरु ने रात भी पैदा करती है ते दिन भी पैदा करते है दिन दा अंत रात है शाम दा वक्त ते रात दा अंत सवेर है इउं रात ते दिन ते सवेर ते शाम दे वक्त बनाते उस परमेश्वर दा भय दिल च धारो ते प्रेम पैदा करो ਤਾਂ ਤੁਹਾਨੂੰ ਪ੍ਰਾਪਤੀ ਹੋਵੇਗੀ
ਜਿਨ ਕੀਏ ਕਰ ਦੇਖਣ ਕਰ ਵੇਖਣ
ਜਿਸ ਵਾਹਿਗੁਰੂ ਨੇ ਸਾਰੇ ਪੈਦਾ ਕੀਤੇ ਹੈ ਉਹ ਹੀ ਪਾਲਣਾ ਕਰਦਾ ਹੈ ਤੇ ਆਪ ਹੀ ਜੀਆਂ ਦੇ ਚੰਗੇ ਮੰਦੇ ਕਰਮਾਂ ਨੂੰ ਵੇਖਣ ਵਾਲਾ ਵੀ ਸਾਰਿਆਂ ਦੇ ਹਿਰਦਿਆਂ ਚ ਆਪ ਹੀ ਬੈਠਾ ਹੈ
ਅਵਰ ਨਾ ਦੂਜਾ ਸਿਰਜਣਹਾਰ
ਉਸ ਤੋਂ ਬਿਨਾਂ ਸਿਰਜਣ ਵਾਲਾ ਦੂਜਾ ਕੋਈ ਨਹੀਂ ਹੈ ਆਪ ਹੀ ਰਚਣ ਵਾਲਾ ਉਹ ਪਰਮੇਸ਼ਵਰ ਹੈ
ਤ੍ਰਿਤੀਆ ਬ੍ਰਹਮਾ ਵਿਸ਼ਨ ਮਹੇਸ਼
ਇਹ ਦੂਜੀ ਦੁਆਰਾ ਦੱਸ ਕੇ ਹੁਣ ਕਹਿੰਦੇ ਤੀਜ ਦੁਆਰਾ ਸੁਣੋ
ਤ੍ਰਿਤੀਆ ਬ੍ਰਹਮਾ ਵਿਸ਼ਨ ਮਹੇਸ਼
ਤੀਜ ਦੁਆਰਾ ਕਹਿੰਦੇ ਬ੍ਰਹਮਾ ਜੀ ਪਾਲਣ ਪੈਦਾ ਕਰਨ ਵਾਲੇ ਵਿਸ਼ਨੂੰ ਜੀ ਪਾਲਣਾ ਕਰਨ ਵਾਲੇ ਸ਼ਿਵ ਜੀ ਲੈਤਾ ਕਰਨ ਵਾਲੇ
ਦੇਵੀ ਦੇਵ ਉਪਾਏ ਵੇਸਾ
33 ਕਰੋੜ ਦੇਵਤੇ ਪੈਦਾ ਕੀਤੇ ਬ੍ਰਹਮਾ ਦੇ ਸੰਕਲਪ ਨਾਲ ਉਹਨਾਂ ਦਾ ਇੰਦਰ ਰਾਜਾ ਬਣਾਇਆ 9 ਕਰੋੜ ਦੁਰਗਾ ਬਣਾਈਆਂ ਅਤੇ ਉਹਨਾਂ ਦੇ ਵੇਸ ਵੱਖੋ ਵੱਖਰੇ ਬਣਾਏ ਕੋਈ ਅਜਾਨ ਸੰਗਿਆ ਵਾਲੇ ਹੈ ਕੋਈ ਸੁਰ ਦੇਵਤਾ ਹੈ ਕੋਈ ਨਰ ਦੇਵਤਾ ਹੈ ਕੋਈ ਕਾਲੀ ਹੈ ਅਤੇ ਕੋਈ ਦੁਰਗਾ ਹੈ ਅਤੇ ਕੋਈ ਚੰਡੀ ਆਦਿਕ ਹੈ ਉਹਨਾਂ ਦੇ ਅਨੇਕਾਂ ਵੇਸ ਲਿਬਾਸ ਹਨ
ਜੋਤੀ ਜਾਤੀ ਗਣਤ ਨਾ ਆਵੇ
ਉਸ ਪਰਮੇਸ਼ਰ ਨੇ ਸਾਰੀ ਇਹ ਜਾਤੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਹੀ ਸਾਰਿਆਂ ਦਾ ਜੋਤੀ ਪ੍ਰਕਾਸ਼ ਕਰਨ ਵਾਲਾ ਹੈ ਉਹਦੀ ਜਾਤੀ ਦਾ ਕੋਈ ਗਿਣਤੀ ਨਹੀਂ ਆਉਂਦੀ ਵੀ ਉਹ ਦੇਵਤਿਆਂ ਚੋਂ ਕਿ ਮਨੁੱਖਾਂ ਚੋਂ ਹੈ ਕਿ ਪੰਛੀਆਂ ਚੋਂ ਹੈ ਇਹ ਉਹ ਜੋਤੀ ਸਰੂਪ ਦੀ ਜਾਤੀ ਦੀ ਗਿਣਤੀ ਨਹੀਂ ਆ ਸਕਦੀ ਜਾਤੀ ਜਿੰਨੀ ਸ੍ਰਿਸ਼ਟੀ ਪੈਦਾ ਕੀਤੀ ਹੈ ਇਹਦੇ ਕਰਕੇ ਜੋਤੀ ਨੂੰ ਨਹੀਂ ਕੋਈ ਗਿਣ ਸਕਦਾ ਉਹ ਪਰਮੇਸ਼ਰ ਅਸੰਗ ਹੈ
ਜਿਨ ਸਾਜੀ ਸੋ ਕੀਮਤ ਪਾਵੇ
ਜਾਤੀ ਬੁੱਧੀ ਕਰਕੇ ਉਹ ਜੋਤੀ ਸਰੂਪ ਦੀ ਗਿਣਤੀ ਨਹੀਂ ਆ ਸਕਦੀ
ਜਿਨ ਸਾਜੀ ਸੋ ਕੀਮਤ
ਇਹ ਤਾਂ ਜਿਸ ਵਾਹਿਗੁਰੂ ਨੂੰ ਰਚੀ ਆ ਉਹ ਹੀ ਕੀਮਤ ਪਾਉਣ ਵਾਲਾ ਸਾਰਿਆਂ ਦੇ ਮੱਥੇ ਤੇ ਲੇਖ ਲਿਖਿਆ ਹੋਇਆ ਸਾਰਿਆਂ ਦੀ ਪਰਾ ਲਭ ਦਿੰਦਾ ਹੈ ਸਾਰਿਆਂ ਦੀ ਜਿੰਨੀ ਉਮਰ ਹੈ ਵੱਖੋ ਵੱਖਰੀ ਉਨੀ ਉਮਰ ਪੂਰੀ ਹੋਏ ਤੋਂ ਸਾਰਿਆਂ ਦੀ ਜਿੰਦ ਕੱਢ ਲੈਂਦਾ ਕਿਉਂ ਉਹ ਆਪ ਹੀ ਜਾਣਦਾ ਕੀਮਤ ਪਾਉਣ ਜਿਸ ਨੇ ਸੱਚੀ ਹੈ ਹੋਰ ਨੀ ਕੋਈ ਜਾਣ ਸਕਦਾ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ
ਕੀਮਤ ਪਾਏ ਰਹਿਆ ਭਰਪੂਰ
ਵੇਖੋ ਪਰਮੇਸ਼ਰ ਸਾਰਿਆਂ ਦੇ ਜੀਵਾਂ ਦੀ ਕਰਮਾਂ ਦੀ ਕੀਮਤ ਵੀ ਇਹ ਫਲਾਨਾ ਇਹੋ ਜਿਹੇ ਕੰਮ ਕਰਦਾ ਸਾਰਿਆਂ ਚ ਪ੍ਰਗਟ ਕਰ ਦਿੰਦਾ ਤੇ ਫਿਰ ਸਾਰਿਆਂ ਚ ਵਿਆਪਕ ਹੋ ਰਿਹਾ ਸਾਰਿਆਂ ਦੀ ਕੀਮਤ ਮੁੱਲ ਵੀ ਪਾ ਰਿਹਾ ਹੈ ਚੁਗਲ ਚੁਗਲੀ ਵੱਜਦੇ ਹਨ ਨਿੰਦਕ ਨਿੰਦਕੀ ਵੱਜਦੇ ਹਨ ਜਿਹੜੇ ਸ਼ਾਂਤ ਵਾਲੇ ਸ਼ਾਂਤੀ ਚਿੱਤ ਵਾਲੇ ਦੇਵੀ ਗੁਣਾਂ ਵਾਲੇ ਦੇਵੀ ਗੁਣਾਂ ਵਾਲੇ ਵੱਜਦੇ ਹਨ ਇਹ ਆਪ ਹੀ ਸਾਰੇ ਵਿਆਪਕ ਹੋ ਰਿਹਾ ਸਾਰਿਆਂ ਦੀ ਚੰਗਿਆਂ ਮੰਦਿਆਂ ਦੀ ਕੀਮਤ ਵੀ ਆਪ ਹੀ ਪਾ ਰਿਹਾ ਹੈ
ਕੀਮਤ ਪਾਏ ਰਹਿਆ ਭਰਪੂਰ
ਸਾਰੇ ਉਹ ਵਿਆਪਕ ਹੋ ਰਿਹਾ ਹੈ ਹੁਣ ਅਸੀਂ ਭਾਈ ਕਿਹਦੇ ਨੇੜੇ ਦੱਸ ਦਈਏ ਕਿਹਦੇ ਦੂਰ ਆਖੀ ਜਦੋਂ ਹੋਈ ਉਹ ਆਪੇ ਆਪ
ਚੌਥ ਉਪਾਏ ਚਾਰੇ ਵੇਦ
ਚੌਥ ਦੁਆਰਾ ਕਹਿੰਦੇ ਚਾਰ ਵੇਦ ਬ੍ਰਹਮਾ ਨੂੰ ਸਫੁਰਨ ਕੀਤੇ ਮਹਾਰਾਜ ਜੀ ਨੇ ਸ਼ਾਮ ਰਿਗਜੁਰਿਆ ਸਰਵਣ
ਖਾਣੀ ਚਾਰੇ ਬਾਣੀ ਭੇਦਾ
ਚਾਰ ਖਾਣੀਆਂ ਬਣਾਤੀਆਂ ਅੰਡੇ ਜਿਰ ਸਿਧਜੁਤ ਭੁਜ ਤੇ ਚਾਰ ਬਾਣੀਆਂ ਪਰਾ ਪਸੰਤੀ ਮਧਮਾ ਵੇਖਰੀ ਬ੍ਰਹਿਮੰਡ ਬਾਣੀ ਤਾਂਤਕ ਬਾਣੀ ਤ੍ਰਿਗੁਣਾਤਮਕ ਬਾਣੀ ਮਈ ਤਤਕ ਬਾਣੀ ਇਸ ਪ੍ਰਕਾਰ ਪ੍ਰਕਿਰਤਕ ਬਾਣੀ ਇਹ ਬਾਣੀਆਂ ਦੇ ਭੇਦ ਬਣਾ ਤੇ ਵੱਖੋ ਵੱਖਰੇ ਬ੍ਰਹਿਮੰਡ ਦੀਆਂ ਤੇ ਪਿੰਡ ਦੀਆਂ ਦੇ
ਅਸ਼ਟ ਦਸ਼ਾ ਖੱਟ ਤੀਨ ਉਪਾਏ
ਅਸ਼ਟ ਦਸ਼ਾ ਖੱਟ ਤੀਨ ਉਪਾਏ ਅੱਠ ਤੇ ਦਸ ਸਾਲ ਸੰਗ ਜੀ 18 ਪੁਰਾਣ ਬਣਾ ਤੇ 6 ਸ਼ਾਸਤਰ ਬਣਾ ਤੇ 3 ਗੁਣ ਬਣਾ ਤੇ ਅਸ਼ਟ 18 ਵਰਨ ਬਣਾ ਤੇ ਅਤੇ ਅਸ਼ਟ
ਅਸ਼ਟ ਦਸਾ ਖੱਟ ਤੀਨ ਉਪਾਏ
ਅੱਠ ਤੇ ਦਸ ਇਸ ਪ੍ਰਕਾਰ 18 ਵਰਨ ਬਣਾ ਤੇ ਅੱਗੇ
ਅਸ਼ਟ ਦਸਾ ਖੱਟ ਤੀਨ ਉਪਾਏ
ਖੱਟ ਵਿਕਾਰਾਂ ਵਾਲਾ ਸਰੀਰ ਬਣਾ ਦਿੱਤਾ ਤਿੰਨ ਗੁਣ ਬਣਾ ਦਿੱਤੇ ਇਸੇ ਪ੍ਰਕਾਰ
ਅਸ਼ਟ ਦਸਾ ਖੱਟ ਤੀਨ ਉਪਾਏ
18 ਪ੍ਰਾਣ ਤੇ ਇਸੇ ਪ੍ਰਕਾਰ ਖੱਟ ਸ਼ਾਸਤਰ ਤੇ ਤਿਰਗੁਣ ਵਿਸ਼ਿਆ ਵੇਦਾ ਇਹ ਤਿੰਨਾਂ ਗੁਣਾਂ ਚ ਸਾਰੇ ਬਣਾਉਣਾ ਕੀਤੇ ਹਨ ਰਾਸ਼ੀ ਤਾਮਸੀ ਸਾਂਤਕੀ ਸੁਭਾਅ ਵਿਚ ਪਹਿਲਾਂ ਤਿੰਨ ਵੇਦ ਹੀ ਕਹਿੰਦੇ ਸੀ ਚੌਥਾ ਵੇਦ ਸਰਵਣ ਕਲਮਾ ਵੇਦ ਸਰਵਣ ਹੁਆ ਹੈ ਵਿਆਸ ਲਿਖੀ ਨੇ ਰਚਿਆ ਹੈ ਉਹ ਬੁੱਝ ਸਕਦਾ ਹੈ ਸਤਸੰਗ ਜੀ ਨੂੰ ਮਹਾਰਾਜ ਸਾਹਿਬ ਆਪ ਸਮਝਾ ਦੇਣ ਦੂਸਰੇ ਨੂੰ ਸਮਝ ਨਹੀਂ ਪੈਂਦੀ ਹੈ ਜਿਹਦੇ ਤਿੰਨੇ ਗੁਣਾਂ ਵੱਲੋਂ ਬਿਰਤੀ ਜਾਗਰ ਸੁਪਨ ਸਗੋਦ ਵੱਲੋਂ ਸਮਾ ਜਾਂਦੀ ਹੈ ਚੌਥੇ ਤੁਰਿਆ ਪਦ ਵਿਚ ਜਿਨ੍ਹਾਂ ਦਾ ਵਾਸਾ ਹੋ ਜਾਂਦਾ ਹੈ ਬੇਨਤੀ ਪੁਰਖ ਅਸੀਂ ਕਹਿੰਦੇ ਹਾਂ ਹਮ ਤਮਾਮ ਉਹਦੇ ਸੇਵਕ ਹਨਗੇ ਆਪਾਂ ਵੀ ਉਹਨਾਂ ਦੇ ਸੇਵਕ ਐਸੇ ਭਾਵਨਾ ਕਰੀਏ
ਪੰਚਵੀਂ
ਦੁਆਰਾ ਕਹਿੰਦੇ ਪੰਜ ਤੱਤ ਜਿਹੜੇ ਹੈ ਇਹਨਾਂ ਸਾਰਿਆਂ ਨੂੰ ਬਤਾਲ ਭੂਤ ਨੇ ਬਣਾ ਛੱਡਿਆ ਅੱਗ ਪਾਣੀ ਆਦਿਕ ਜਿਹੜੇ ਤੱਤ ਹਨ ਪੰਜੇ ਇਹਨਾਂ ਦੇ ਤੱਤਾਂ ਦੇ ਕਾਰਜ ਕਾਮ ਪਾਣੀ ਦਾ ਹੈ ਅੰਸ਼ ਇਸੇ ਪ੍ਰਕਾਰ ਕ੍ਰੋਧ ਜਿਹੜਾ ਹੈ ਅਗਨੀ ਦੀ ਅੰਸ਼ ਹੈ ਇਸੇ ਪ੍ਰਕਾਰ ਮੋਹ ਹੈ ਜਿਹੜਾ ਇਹ ਆਪਣੇ ਆਕਾਸ਼ ਦੀ ਅੰਸ਼ ਹੈ ਇਸੇ ਪ੍ਰਕਾਰ ਪੌਣ ਜਿਹੜੀ ਹੈ ਇਹ ਪੌਣ ਦੀ ਅੰਸ਼ ਅਹੰਕਾਰ ਹੈ ਇਸੇ ਪ੍ਰਕਾਰ ਪੌਣ ਪਾਣੀ ਕਾਮ ਕ੍ਰੋਧ ਲੋਭ ਲੋਭ ਵੀ ਆਕਾਸ਼ ਕਰਕੇ ਤ੍ਰਿਪਤ ਨਹੀਂ ਹੁੰਦਾ ਆਦਮੀ ਜਿਵੇਂ ਆਕਾਸ਼ ਨਹੀਂ ਭਰਦਾ ਲੋਭ ਆਕਾਸ਼ ਦੀ ਅੰਸ਼ ਹੈ ਇਸੇ ਪ੍ਰਕਾਰ ਕਾਮ ਕ੍ਰੋਧ ਲੋਭ ਮੋਹ ਮੋਹ ਜੜਦਾ ਵਿਰਤੀ ਰੂਪ ਇਹ ਵੀ ਧਰਤੀ ਦੀ ਅੰਸ਼ ਹੈ
ਪੰਜਵੀਂ
ਪੰਜੇ ਭੂਤ ਕਾਮ ਕਰੋ ਲੋਭ ਮੋਹ ਹੰਕਾਰ ਜਿਹੜੇ ਬੇਤਾਲ ਹੈ ਭੂਤਨਿਆਂ ਦੀ ਨਹੀਂ ਚਿੰਬੜੇ ਹੋਏ ਹੈ ਤਾਲ ਸਰੂਪ ਤੋਂ ਬੇਰਹਿਤ ਕਰ ਰਹੇ ਹਨ
ਆਪ ਅਗੋਚਰ ਪੁਰਖ ਨਿਰਾਲਾ
ਉਹ ਉਹਨੂੰ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਹੈ ਨਾ ਮੋਹ ਹੈ ਵਾਹਿਗੁਰੂ ਨੂੰ ਆਪ ਅਗੋਚਰ ਇੰਦਰੀਆਂ ਦੇ ਵਿਸ਼ੇ ਹੈ ਅਤੇ ਪੂਰਨ ਹੈ ਸਾਰਿਆਂ ਨਿਰਾਲਾ ਅਸੰਗ ਰਹਿੰਦਾ ਹੈ
ਇੱਕ ਭਰਮ ਭੁੱਖੇ ਮੋਹ ਪਿਆਸੇ
ਇੱਕ ਸਾਧ ਸਿੰਘ ਜੀ ਭਰਮ ਕਰਕੇ ਪਦਾਰਥਾਂ ਦੇ ਭੁੱਖੇ ਰਹਿੰਦੇ ਹੈ ਮੋਹ ਲੱਗਾ ਹੋਇਆ ਉਹਨਾਂ ਨੂੰ ਪਦਾਰਥਾਂ ਦਾ ਅਤੇ ਪਿਆਸੇ ਰਹਿੰਦੇ ਤ੍ਰਿਸ਼ਨਾ ਦੇ ਰਸਾਂ ਕਸਾਂ ਭੋਗਾਂ ਦੇ
ਇੱਕ ਰਸ ਚਾਖ ਸ਼ਬਦ ਤ੍ਰਿਪਤਾਸੇ
ਇੱਕ ਨਾਮ ਰਸ ਨੂੰ ਚਾਖ ਕਰਕੇ ਸ਼ਬਦ ਕਰਕੇ ਅਰਸਾ ਕਰਕੇ ਰੱਜ ਗਏ ਹਨ ਤ੍ਰਿਪਤ ਹੋ ਗਏ ਹਨ
ਇੱਕ ਰੰਗ ਰਾਤੇ ਇੱਕ ਮਰ ਧੂ
ਇੱਕ ਸਾਧ ਸਿੰਘ ਜੀ ਵਾਹਿਗੁਰੂ ਦੇ ਪ੍ਰੇਮ ਚ ਰੰਗੇ ਹੋਏ ਰਹਤੇ ਹੋਏ ਹੈ ਇੱਕ ਜੰਮਣ ਮਰਨ ਵਾਲੇ ਸਰੀਰਾਂ ਚ ਪੈ ਕੇ ਧੂੜ ਹੁੰਦੇ ਰਹਿੰਦੇ ਹੈ ਕਿਹੜੀਆਂ ਜੂਨਾਂ ਚ ਕਦੇ ਕਿੱਲੀਆਂ ਬਣ ਗਏ ਕਦੇ ਸੱਪ ਬਣ ਗਏ ਕਦੇ ਠੂਹੇ ਬਣ ਗਏ ਇਉਂ ਧੂੜੀ ਚ ਹੀ ਰੁਲੇ ਰਹਿੰਦੇ ਹਨ ਵਿਸ਼ਿਆਂ ਦੀ ਧੂੜ ਵਿਚ ਰਲੇ ਰਹਿੰਦੇ ਹਨ ਮਰ ਕੇ
ਇੱਕ ਦਰ ਘਰ ਸੱਚ ਹੈ ਦੇਖ ਹਦੂ
ਇੱਕ ਸਾਧ ਸੰਗਤ ਜੀ ਸਾਧ ਸੰਗਤ ਰੂਪੀ ਦਰਵਾਜੇ ਚੋਂ ਸਰੂਪ ਰੂਪੀ ਘਰ ਚ ਇਸ ਤੋਂ ਕੇ ਹਿਰਦੇ ਰੂਪੀ ਘਰ ਚ ਸਾਧ ਸੰਗਤ ਰੂਪੀ ਦਰਵਾਜੇ ਦੁਆਰਾ ਵਾਹਿਗੁਰੂ ਨੂੰ ਹਜ਼ੂਰ ਨੇੜੇ ਵੇਖਦੇ ਹਨ
ਝੂਠੇ ਕਹੋ ਨਾ ਹੀ ਪਤ ਨਾ
ਜਿਹੜੇ ਝੂਠੇ ਆਦਮੀ ਆ ਉਹਨਾਂ ਦੀ ਇੱਜ਼ਤ ਵੀ ਨਹੀਂ ਹੈ ਇਸ ਲੋਕ ਚ ਤੇ ਨਾ ਉਹਦਾ ਪ੍ਰਲੋਕ ਚ ਨਾਮ ਲਿਆ ਜਾ ਸਕਦਾ ਹੈ ਝੂਠ ਵੀ ਜਿਹੜੇ ਲੱਗੇ ਪਦਾਰਥਾਂ ਚ ਉਹਨਾਂ ਨੂੰ ਪਤੀ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਉਹ ਨਾਮ ਨਹੀਂ ਜਪ ਸਕਦੇ
ਸੁੱਚਾ ਕਾਲਾ
ਜਿਹੜਾ ਕਾਲਾ ਕਾਂ ਬਿਸ਼ਟਾ ਹੀ ਫਰੋਲਦਾ ਰਹਿੰਦਾ ਉਹ ਕਦੇ ਸੁੱਚਾ ਨਹੀਂ ਹੁੰਦਾ ਇਸੇ ਪ੍ਰਕਾਰ ਕਾਲੇ ਕਾਵਾਂ ਦੀ ਨਹੀਂ ਜਿਹਨਾਂ ਦੇ ਚਿੱਤ ਅੰਦਰੋਂ ਬਾਹਰੋਂ ਕਾਲੇ ਹੈ ਉਹ ਨਿੰਦਿਆ ਰੂਪੀ ਬਿਸ਼ਟਾ ਹੀ ਫਰੋਲਦੇ ਰਹਿੰਦੇ ਹਨ ਪਰ ਨਿੰਦਾ ਪਰਮਲ ਮੁਖ ਸੁਧੀ ਕਦੇ ਸੁੱਚੇ ਪਵਿੱਤਰ ਨਹੀਂ ਹੁੰਦੇ ਐਸੇ ਪਾਪੀ ਆਦਮੀ
ਪਿੰਜਰ ਪੰਖੀ ਬੰਧਿਆ ਕੋ
ਜੇ ਕੋਈ ਪਿੰਜਰੇ ਚ ਪੰਛੀ ਨੂੰ ਬੰਨ ਦੇਈਏ
ਛੇਰੀ ਭਰਮ ਮੁਕਤ ਨਾ ਹੋ
ਉਹ ਛੇਰੀ ਛੇਕਾਂ ਚ ਭਰਮ ਰਹਿੰਦਾ ਕਦੇ ਚੁੰਜ ਕਿਧਰੇ ਕੱਢਦਾ ਕਿਤੇ ਪਹੁੰਚਾ ਪਾਉਂਦਾ ਪਰ ਉਹ ਪਿੰਜਰੇ ਤੋਂ ਮੁਕਤ ਨਹੀਂ ਹੋ ਸਕਦਾ ਇਸੇ ਪ੍ਰਕਾਰ ਪੰਖੀ ਦੀ ਨਿਆਈ ਇਹ ਜੀਵ ਸਰੀਰ ਰੂਪੀ ਪਿੰਜਰੇ ਚ ਬੰਨਿਆ ਹੋਇਆ ਹੈ ਛੇਕਾਂ ਇੰਦਰੀ ਕਦੇ ਅੱਖਾਂ ਨਾਲ ਵੇਖਣ ਲੱਗ ਜਾਂਦਾ ਕਦੇ ਕੰਨਾਂ ਨਾਲ ਸੁਣਨ ਲੱਗ ਜਾਂਦਾ ਕਦੇ ਹੱਥਾਂ ਨਾਲ ਪਕੜਨ ਲੱਗ ਜਾਂਦਾ ਕਦੇ ਪੈਰਾਂ ਨੂੰ ਤੁਰਨ ਲੱਗ ਜਾਂਦਾ ਇਹ ਛੇਕਾਂ ਚ ਹੀ ਭਰਮਦਾ ਇੰਦਰੀਆਂ ਚ ਇਹਦੀ ਮੁਕਤ ਨਹੀਂ ਹੁੰਦੀ ਆਵਾਗਾਉਣ ਚ ਰਾਤ ਨੇ ਪਿਆ ਰਹਿੰਦਾ ਇਸੇ ਪ੍ਰਕਾਰ
ਪਿੰਜਰ ਪੰਖੀ ਬੰਧਿਆ
ਕੋਈ ਦੇਹ ਮਾਰੂ ਪਿੰਜਰੇ ਜੋ ਕੋਈ ਪੰਛੀ ਦੀ ਨਹੀਂ ਬੱਝਾ ਹੋਇਆ ਹੈ ਸ਼ੇਰੀ ਬੱਕਰੀ ਜਿਵੇਂ ਬਣਾਂ ਚ ਭਰਮਦੀ ਫਿਰਦੀ ਹੈ ਛੇਲੀ ਇਸ ਪ੍ਰਕਾਰ ਬਣਾਂ ਚ ਭਰਮਣੇ ਕਰਕੇ ਵੀ ਮੁਕਤ ਨਹੀਂ ਹੋ ਸਕਦਾ ਅਤੇ ਸ਼ੇਰੀ ਭਰਮੇ ਸ਼ੇਰੀ ਛੇਕਾਂ ਚ ਭਰਮਣੇ ਕਰਕੇ ਇੰਦਰੀਆਂ ਚ ਭਰਮਣੇ ਕਰਕੇ ਮੁਕਤ ਨਹੀਂ ਹੋ ਸਕਦੀ। ਛੇ ਨਾਮ ਸ਼ਾਸਤਰਾਂ ਦਾ ਵਦਾਂਤੀਆਂ ਦਾ ਅਰਥ ਹੈ ਰੀ ਸਖੀ, ਛੇ ਸ਼ਾਸਤਰਾਂ ਚ ਵੀ ਭਰਮਣੇ ਕਰਕੇ ਮੁਕਤ ਨਹੀਂ ਹੋ ਸਕਦੀ, ਛੇ ਖੱਟ ਵਕਾਰਾਂ ਚ ਭਰਮਣੇ ਕਰਕੇ ਵੀ ਮੁਕਤ ਨਹੀਂ ਹੋ ਸਕਦੀ।
ਤਾਂ
ਭਾਈ ਛੁੱਟ ਸਕਦਾ ਮੁਕਤ ਹੋ ਸਕਦਾ ਜੇ ਮਹਾਰਾਜ ਸਾਹਿਬ ਕਿਰਪਾ ਕਰਕੇ ਛੁਡਾ ਲੈਣ, ਗੁਰਮਤ ਦੁਆਰਾ ਮਹਾਰਾਜ ਸਾਹਿਬ ਮੇਲ ਲੈਣ, ਭਗਤੀ ਦ੍ਰਿੜ ਕਰਾ ਦੇਣ ਗੁਰਮਤ ਦੁਆਰਾ, ਤਾਂ ਮਹਾਰਾਜ ਮੇਲ ਲੈਂਦੇ ਹਨ।
ਖੱਟ ਦਰਸ਼ਨ ਪ੍ਰਭ ਸਾਜੇ,
ਛੱਟ ਦੁਆਰਾ ਕਹਿੰਦੇ ਹਨ ਛੇ ਦਰਸ਼ਨ ਮਹਾਰਾਜ ਨੇ, ਜੋਗੀ ਜੰਗਮ ਸਰੇਵੜੇ ਸੰਨਿਆਸੀ ਤੇ ਛੇ ਸ਼ਾਸਤਰ ਇਹਨਾਂ ਦੇ ਮਤ ਮਹਾਰਾਜ ਜੀ ਨੇ ਰਚੇ ਹਨ।
ਅਨਹਦ ਸ਼ਬਦ ਨਿਰਾਲਾ,
ਜਿਹੜਾ ਇੱਕ ਰਸ ਸ਼ਬਦ ਹੈ ਉਹ ਇਹਨਾਂ ਤੋਂ ਨਿਆਰਾ ਵੱਜ ਰਿਹਾ ਹੈ। ਛੇ ਦਰਸ਼ਨ ਪੰਜੇ ਗਿਆਨ ਇੰਦਰੇ ਛੇਵਾਂ ਮਾਨੋ, ਇਹ ਵੀ ਛੇ ਦਰਸ਼ਨ ਹੈ। ਸੋ ਇਹ ਸਾਜੇ ਹੈ, ਇੱਕ ਰਸ ਜਿਹੜਾ ਸ਼ਬਦ ਹੈ ਵਾਹਿਗੁਰੂ ਦਾ ਜਾਪ, ਉਹ ਇਹਨਾਂ ਤੋਂ ਨਿਆਰਾ ਹੀ ਵੱਜ ਰਿਹਾ, ਇੰਦਰੀਆਂ ਦੇ ਵਿਸ਼ਿਆਂ ਤੋਂ, ਮਨ ਤੋਂ, ਮਨ ਦੇ ਸੰਕਲਪਾਂ ਤੋਂ।
ਜੇ ਪ੍ਰਭ ਭਾਵੇ ਤਾਂ ਮਹਿਲ ਬੁਲਾਵੇ,
ਜੇ ਮਹਾਰਾਜ ਨੂੰ ਭਾਵੇ ਤਾਂ ਪਈ ਸੰਗਤ ਰੂਪੀ ਮਹਿਲ ਦੁਆਰਾ ਆਪਦੇ ਤੁਰਿਆ ਪੈਦ ਰੂਪੀ ਮਹਿਲ ਚ ਬੁਲਾ ਲੈਂਦਾ ਹੈ। ਸਤਿਗੁਰਾਂ ਦੇ ਸ਼ਬਦ ਨਾਲ ਮਨ ਨੂੰ ਬਿੰਨ ਲਵੇ ਤੇ ਫੇਰ ਵਾਹਿਗੁਰੂ ਪਤੀ ਨੂੰ ਪਾ ਸਕਦਾ। ਸ਼ਬਦ ਦੇ ਭੇਤ ਦੁਆਰਾ ਇਹ ਮਨ ਦਾ ਭੇਤ ਪ੍ਰਾਪਤ ਹੋਵੇ, ਮਨ ਦੇ ਸੰਕਲਪ ਵਿਕਲਪ ਝੁਕੇ ਰੁਕ ਜਾਣ, ਬਿੰਨੇ ਜਾਣ, ਤਾਂ ਪਦੀ ਪ੍ਰਵੇਸ਼ ਨੂੰ ਪਾ ਸਕਦਾ ਹੈ।
ਕਰ ਕਰ ਵੇਸ ਖਪ ਹੈ ਜਲ ਜਾਵੇ,
ਜਿਹੜੇ ਲੋਕ ਉੱਤੋਂ ਹੀ ਪਖੰਡ ਦੇ ਲਿਬਾਸ ਬਣਾਈ ਫਿਰਦੇ ਹੈ ਤੇ ਵਿਸ਼ਿਆਂ ਚ ਖਪ ਜਾਂਦੇ ਹੈ, ਨਰਕ ਵਿੱਚ ਗਰਭ ਵਿੱਚ ਆ ਕੇ ਜਲ ਜਾਂਦੇ ਅੰਤ ਨੂੰ।
ਸੱਚ ਹੈ ਸਾਚੇ ਸਾਚ ਸਮਾਵ,
ਜਿਹੜੇ ਸੱਚੇ ਨਾਮ ਨੂੰ ਜਪਦੇ ਹੈ ਸੱਚੇ ਸਤਿਗੁਰਾਂ ਦਾ ਉਪਦੇਸ਼ ਲੈ ਕੇ ਉਹ ਸੱਚ ਸਰੂਪ ਚ ਸਮਾ ਜਾਂਦੇ ਹਨ।
ਸਪਤਮੀ ਸੱਚ ਹੈ ਸਾਚੇ ਸਾਚ
ਸਮਾਵ, ਜਿਹੜੇ ਸੱਚੇ ਨਾਮ ਨੂੰ ਸਤਿਗੁਰਾਂ ਦੁਆਰਾ ਸੱਚਿਆਂ ਦੁਆਰਾ ਜਪਦੇ ਹੈ ਉਹ ਸੱਚ ਸਰੂਪ ਚ ਸਮਾ ਜਾਂਦੇ, ਲੀਨ ਹੋ ਜਾਂਦੇ ਹੈ।
ਸਪਤਮੀ ਸਤ ਸੰਤੋਖ ਸਰੀਰ,
ਸਪਤਮੀ ਦੁਆਰਾ ਕਹਿੰਦੇ ਹੈ ਸਤ ਧਾਰਨਾ ਚਾਹੀਦਾ ਹੈ, ਸਤ ਪ੍ਰਤੱਗੀ ਹੋਣਾ ਚਾਹੀਦਾ, ਜੀਵਨ ਉੱਚਾ ਹੋਣਾ ਚਾਹੀਦਾ, ਸੰਤੋਖੀ ਹੋਣਾ ਚਾਹੀਦਾ, ਸਰੀਰ ਦੇ ਅੰਦਰ ਤ੍ਰਿਸ਼ਨਾ ਵਿੱਚ ਨਹੀਂ ਸੜੇ ਰਹਿਣਾ ਚਾਹੀਦਾ।
ਸਾਤ ਸਮੁੰਦ ਭਰੇ ਨਿਰਮਲ ਨੀਰ,
ਇਹ ਭਾਈ ਸੱਤੇ ਸਮੁੰਦਰ ਜਿਲ ਜਲ ਦੇ ਨਾਲ ਜਿਸ ਵਾਹਿਗੁਰੂ ਦੇ ਹੁਕਮ ਚ ਭਰੇ ਹੋਏ ਹੈ ਉਸ ਪਰਮੇਸ਼ਰ ਦਾ ਭਜਨ ਕਰੋ। ਸਾਤ ਸਮੁੰਦ ਭਰੇ ਨਿਰਮਲ ਨੀਰ, ਸੱਤੇ ਪੰਜੇ ਗਿਆਨ ਇੰਦਰੇ ਤੇ ਮਨ ਤੇ ਬੁੱਧ, ਇਹ ਸਮੁੰਦਰ ਹੈ ਜਿਹਨਾਂ ਨਿਰਮਲ ਨਾਮ ਰੂਪੀ ਜਲ ਨਾਲ ਭਰ ਲਏ ਧੰਨ ਹੈ ਉਹ, ਨਹੀਂ ਤਾਂ ਫੇਰ ਵਿਰਾਗ ਵਿਵੇਕ ਖੜ ਸੰਮਤੀ ਮੋਖ ਇੱਛਾ ਸਰਵਣ ਮਨਨ ਨਿਧਿਆਸਨ, ਇਹ ਸੱਤ ਸਮੁੰਦਰ ਭਰੇ ਹੋਏ ਹੈ ਉਜਲ ਗਿਆਨ ਰੂਪੀ ਜਲ ਦੇ ਨਾਲ।
ਮੱਜਨ ਸੀਲ ਸੱਚ ਹਿਰਦੈ ਵਿਚਾਰ,
ਜਿਹੜਾ ਭਾਈ ਸੱਚੇ ਦਾ ਹਿਰਦੇ ਚ ਵਿਚਾਰ ਕਰਨਾ, ਸੀਲ ਨਰਮ ਸੁਭਾਅ ਰੱਖਣਾ, ਹੰਕਾਰੀ ਸਰਵਣੀ ਸੁਭਾਅ ਨਹੀਂ ਰੱਖਣਾ, ਕਠੋਰ ਵਾਲਾ ਸੁਭਾਅ ਨਹੀਂ ਰੱਖਣਾ, ਇਸ ਪ੍ਰਕਾਰ
ਮੱਜਨ ਸੀਲ ਸੱਚ ਹਿਰਦੈ
ਵਿਚਾਰ, ਇਹ ਪੁਰਬ ਦਾ ਇਸ਼ਨਾਨ ਹੈ, ਉਸ ਸਰੋਵਰਾਂ ਚ ਇਸ਼ਨਾਨ ਕਰਨਾ ਹੈ ਜਿਹੜੀ ਮਨ ਦੇ ਚ ਵਿਚਾਰ ਕਰਨੀ ਹੈ ਸੱਚੇ ਦੀ।
ਗੁਰ ਕੈ ਸ਼ਬਦ ਪਾਵੈ ਸਭ ਪਾਰ,
ਇਉਂ ਗੁਰਾਂ ਦੀ ਕਿਰਪਾ ਕਰਕੇ ਉਹ ਸਾਰੇ ਸੰਸਾਰ ਸਮੁੰਦਰ ਤੋਂ ਆਪਣੇ ਆਪ ਨੂੰ ਪਾਰ ਪਾ ਲੈਣਗੇ, ਉਹ ਮੁਕਤ ਹੋ ਜਾਣਗੇ ਪੁਰਖ।
ਮਨ ਸਾਚਾ ਮੁਖ ਸਾਚਾ ਭਾਵ,
ਜਿਨ੍ਹਾਂ ਦੇ ਮਨ ਚ ਵੀ ਸੱਚਾ ਵਸਿਆ ਹੈ, ਮੁਖ ਚ ਵੀ ਸੱਚੇ ਦਾ ਪ੍ਰੇਮ ਭਾਉਂਦਾ ਹੈ, ਭਾਵ ਪ੍ਰਕਾਸ਼ ਹੈ,
ਸੱਚ ਨਿਸ਼ਾਨ ਠਾਕ ਨਾ ਪਾ,
ਉਹਨਾਂ ਦੇ ਕੋਲੇ ਸੱਚੇ ਨਾਮ ਦੀ ਨਿਸ਼ਾਨੀ ਟੋਂਬੂ ਹੈ, ਉਹਨਾਂ ਨੂੰ ਕੋਈ ਜਿਹੜੇ ਕੋਈ ਪਾਤਸ਼ਾਹੀ ਪ੍ਰਵਾਨਾ ਹੋਏ ਕੋਈ ਰੋਕ ਨਹੀਂ ਪਾ ਸਕਦਾ, ਇਹ ਸੱਚਾ ਜਿਹਨਾਂ ਦਾ ਨਿਸ਼ਾਨਾ ਪ੍ਰਗਟ ਹੋ ਗਿਆ ਹੈ ਲੱਖ ਰੂਪ, ਉਹਨਾਂ ਨੂੰ ਕੋਈ ਕਾਮ ਆਦਿਕ ਬਿਰਤੀ ਕਖਾਏ ਦੋ ਹੀਰੋ ਚ ਨਹੀਂ ਰੋਕ ਨਹੀਂ ਪਾ ਸਕਦੇ, ਇਹ ਵਾਹਿਗੁਰੂ ਚ ਲੀਨ ਹੋ ਜਾਂਦੇ ਹਨ।
ਮਨ ਸਾਚਾ ਮੁਖ ਸਾਚਾ ਪਾਏ, ਸੱਚ ਨਿਸ਼ਾਨ
ਠਾਕ ਨਾ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸੁਣੀ ਦਾ ਰਸਨਾ ਨਾਲ ਵੀ ਉਸੇ ਨੂੰ ਗਾਈਦਾ, ਕਿਉਂ ਕੁਝ ਨਾਮ ਰੂਪੀ ਜਲ ਇਹ ਸਾਧਨ ਜਿਹੜੇ ਹਨ ਕੀਤੇ ਹੋਏ ਨਿਧਿਆਸਨ ਆਦਿਕ, ਇਹਨਾਂ ਸੱਤੇ ਸਮੁੰਦਰ ਬਣ ਜਾਂਦੇ ਹੈ, ਨਿਰਮਲ ਗਿਆਨ ਰੂਪੀ ਜਲ ਨਾਲ ਭਰ ਜਾਂਦੇ ਹਨ। ਸੱਤ ਭੂਮਿਕਾ ਵੀ ਸੱਤ ਸਮੁੰਦਰਾਂ ਦੀ ਨਿਆਈ ਬਣ ਜਾਂਦੀਆਂ ਹਨ, ਨਿਰਮਲ ਉਜਲ ਜਲ ਦੇ ਨਾਲ ਭਰ ਜਾਂਦੇ ਹਨ ਗੁਣ ਗੁਣਾਂ ਦੇ ਸਹਿਤ।
ਮੱਜਨ ਸੀਲ ਸੱਚ ਹਿਰਦੈ ਵਿਚਾਰ,
ਮੱਜਨ ਪੁਰਬਾਂ ਦਾ ਇਸ਼ਨਾਨ ਇਹੋ ਹੀ ਹੈ, ਜਿਹੜਾ ਸੀਲ ਨਰਮ ਸੁਭਾਅ ਰੱਖਣਾ, ਸੱਚੇ ਨੂੰ ਹਿਰਦੇ ਚ ਵਿਚਾਰਦੇ ਰਹਿਣਾ ਹਰ ਵਕਤ।
ਮੱਜਣ ਸੀਲ ਸੱਜ ਹਿਰਦੇ ਗੀਚਾ,
ਇਹੋ ਹੀ ਮੱਜਣ ਪੁਰਬਾਂ ਦਾ ਇਸ਼ਨਾਨ ਹੈ। ਸੱਚੇ ਨੂੰ ਹਿਰਦੇ ਚ ਸੀਲ ਨਰਮ ਸੁਭਾਅ ਧਾਰ ਕੇ ਵਿਚਾਰਨਾ, ਆਪਾ ਭਾਵ ਮੇਟ ਕੇ।
ਗੁਰ ਕੈ ਸਬਦ ਪਾਵੈ ਸਭ ਪਾਰ,
ਸਤਿਗੁਰਾਂ ਦੀ ਕਿਰਪਾ ਕਰਕੇ ਸਭ ਕੋਈ ਸੰਸਾਰ ਸੁਣ ਤੋਂ ਪਾਰ ਪਾ ਸਕਦਾ, ਸਭ ਕਿਸੇ ਨੂੰ ਮੁਕਤ ਕਰ ਸਕਦਾ, ਆਪ ਮੁਕਤ ਮੁਕਤ ਕਰੇ ਸੰਸਾਰ ਦੀ ਦਾਤ ਪਾ ਲੈਂਦਾ ਹੈ।
ਮਨ ਸਾਚਾ ਮੁਖ ਸਾਚਾ ਭਾਰ,
ਜਿਨ੍ਹਾਂ ਦੇ ਮਨ ਚ ਵੀ ਸੱਚਾ ਵਸਿਆ ਹੋਇਆ ਉਹਨਾਂ ਨੂੰ ਮੁਖੋਂ ਵੀ ਸੱਚ ਬੋਲਣਾ ਹੀ ਭਾਉਣਾ ਚੰਗਾ ਲੱਗਦਾ ਹੈ।
ਸੱਚ ਨਿਸ਼ਾਨ ਹੈ ਠਾਕ ਨਾ ਪਾ,
ਜਿਨ੍ਹਾਂ ਦੇ ਕੋਲੇ ਸੱਚ ਦੀ ਨਿਸ਼ਾਨੀ ਟੋਂਬੂ ਹੈ ਨਾ ਪਰਵਾਨਾ ਹੈ, ਉਹਨੂੰ ਪ੍ਰਲੋਕ ਚ ਕੋਈ ਰੋਕ ਨਹੀਂ ਪਾ ਸਕਦਾ। ਸੱਚੇ ਨਿਸ਼ਾਨ ਵਾਲੇ ਜੋ ਨਾਮ ਦੇ ਨਿਸ਼ਾਨੀ ਚਿੰਨ੍ਹ ਵਾਲੇ ਹੈ, ਉਹਨਾਂ ਨੂੰ ਅੰਤਾ ਕਰਨ ਦੀ ਬਿਰਤੀ ਜਿਹੜੀ ਅੰਤਰੋਂ ਹੋ ਕੇ ਜਦੋਂ ਤੁਰਿਆਪਨ ਨੂੰ ਜਾਂਦੀ ਹੈ, ਕੋਈ ਕਖਾਇ ਦੋਸ਼ ਆਦਿਕ ਰੋਕ ਨਹੀਂ ਪਾ ਸਕਦਾ। ਸੱਚਾ ਜਿਹਨਾਂ ਨਿਸ਼ਾਨਾ ਪ੍ਰਗਟ ਹੋ ਗਿਆ ਹੈ, ਉਹਨਾਂ ਨੂੰ ਲੋਕ ਪ੍ਰਲੋਕ ਦੇ ਜਿਹੜੇ ਹਿਸਾਬ ਕਿਤਾਬ ਵਾਲੇ ਕੋਈ ਲੋਕ ਰੋਕ ਨਹੀਂ ਪਾ ਸਕਦੇ।
ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧ,
ਅਸ਼ਟਮੀ ਸਿੱਧ ਦੁਆਰਾ ਕਹਿੰਦੇ ਅਸ਼ਟ ਸਿੱਧੀਆਂ ਉਹਨੂੰ ਪ੍ਰਾਪਤ ਹੋ ਗਈਆਂ ਅਣਮਾ ਮਹਿਮਾ ਆਦਿਕ। ਜਿਹੜਾ ਬੁੱਧੀ ਦੇ ਅੰਦਰ ਪਰਮੇਸ਼ਰ ਨੂੰ ਮਿੱਠਿਆ ਪਦਾਰਥ ਨੂੰ ਛੱਡ ਕੇ ਨਿਸ਼ਚੇ ਕਰਕੇ ਸਾਧਨ ਕਰੇ, ਬੁੱਧੀ ਨੂੰ ਆਤਮ ਵਿਸ਼ੈਣੀ ਬਣਾ ਕੇ ਪਰਮੇਸ਼ਰ ਨੂੰ ਸਿੱਧ ਕਰਨ ਦਾ ਸਾਧਨ ਕਰੇ ਪ੍ਰਾਪਤੀ ਦਾ, ਉਹਨੂੰ ਅੱਠੇ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ, ਦਾਸੀਆਂ ਬਣ ਜਾਂਦੀਆਂ। ਅਸ਼ਟ ਸਿੱਧ ਬੁੱਧ ਸੱਧ ਹੈ, ਅੱਠੇ ਪੰਜੇ ਗਿਆਨ ਇੰਦਰੇ ਤੇ ਤਿੰਨੇ ਗੁਣ, ਇਹਨਾਂ ਨੂੰ ਸਿੱਧ ਕਰ ਲਵੇ, ਜਿੱਤ ਲਵੇ, ਵਸ ਕਰ ਲਵੇ। ਅਸ਼ਟਮੀ ਅਸ਼ਟ ਸਿੱਧ ਅਸ਼ਟਮੀ ਦੁਆਰਾ ਕਹਿੰਦੇ ਅੱਠਾਂ ਧਾਤਾਂ ਜਿਹੜੀ ਦੇਹ ਹੈ ਇਹਦੇ ਵਿੱਚ ਪੰਜੇ ਕਾਮ ਕਰੋ ਲੋਭ ਮੋਹ ਹੰਕਾਰ ਤੇ ਤਿੰਨੇ ਗੁਣ, ਇਹਨਾਂ ਨੂੰ ਅੱਠਾਂ ਨੂੰ ਸਿੱਧ ਕਰੇ ਤੇ ਫਿਰ ਬੁੱਧੀ ਆਤਮ ਵਿਸ਼ਾਣੀ ਬੁੱਧੀ ਦੁਆਰਾ ਪਰਮੇਸ਼ਰ ਨੂੰ ਸਾਧਾ ਪ੍ਰਾਪਤ ਕਰ ਲੈਂਦਾ ਹੈ।
ਸੱਚ ਨਿਹ ਕੇਵਲ ਕਰਮ ਆਰਾਧ ਹੈ,
ਉਹ ਸੱਚਾ ਨਿਹ ਕੇਵਲ ਸੁੱਧ ਸਰੂਪ ਹੈ ਅਤੇ ਕਰਮ ਉਪਾਸ਼ਨਾ ਕਰਕੇ ਉਸ ਨੂੰ ਰੱਦ ਨਾ ਕਰੇ, ਕਮਾਈ ਇਹੋ ਕਰੇ, ਹਰ ਵਕਤ ਆਰਾਧਦਾ ਰਹੇ, ਗੁਰਾਂ ਦੀ ਕਰਮ ਕਿਰਪਾ ਕਰਕੇ ਉਸ ਨੂੰ ਯਾਦ ਕਰੇ।
ਪਾਉਣ ਪਾਣੀ ਅਗਨੀ ਬਿਸਰਾ,
ਉਸ ਪਰਮੇਸ਼ਰ ਨੂੰ ਪਾਉਣ ਵੀ ਰਚੀ ਹੈ, ਪਾਣੀ ਵੀ ਰਚਿਆ, ਅਗਨੀ ਵੀ ਰਚੀ ਹੈ, ਇਹਦੇ ਵਿਚ ਬ੍ਰਹਿਮੰਡ ਵਿਚ ਆਪ ਹੀ ਬਿਸਰਾਮ ਕਰ ਰਿਹਾ, ਟਿਕ ਰਿਹਾ, ਇਸ਼ਟ ਹੋ ਰਿਹਾ। ਧਰਤੀ ਆਕਾਸ਼ ਆਦਿਕ ਬਣਾ ਕਰਕੇ ਉਸ ਪਰਮੇਸ਼ਰ ਨੇ ਪਾਉਣ ਪਾਣੀ ਅਗਨੀ ਬਿਸਰਾ, ਪਾਉਣ ਦਾ ਸੁਭਾਵ ਜਿਹੜਾ ਹੈ ਰਜੋ ਗੁਣ, ਪਾਣੀ ਦਾ ਸੁਭਾਵ ਜਿਹੜਾ ਸਤੋ ਗੁਣ, ਅਗਨੀ ਦਾ ਸੁਭਾਵ ਜਿਹੜਾ ਤਮੋ ਗੁਣ, ਇਹਨਾਂ ਤਿੰਨਾਂ ਗੁਣਾਂ ਨੂੰ ਵਿਸਾਰ ਦੇਵੇ, ਫਿਰ ਵਿਸਰਾਮ ਪਾ ਸਕਦਾ, ਤਾਂ ਸਥਿਤੀ ਪਾ ਸਕਦਾ ਆਤਮ ਸਰੂਪ ਵਿਚ। ਪਾਉਣ ਪਾਣੀ ਅਗਨੀ ਵਿਸਰਾਓ, ਪਾਉਣ ਚੋਂ ਨਿਰਲੇਪ ਰਹੇ ਅਤੇ ਪਾਣੀ ਦੀ ਨਿਆਈ ਸ਼ਾਂਤ ਚਿੱਤ ਰਵੇ, ਅਗਨੀ ਨਹੀਂ ਪ੍ਰਕਾਸ਼ ਸਰੂਪ ਨੂੰ ਜਾਣੇ, ਇਸ ਪ੍ਰਕਾਰ ਵਿਸਰਾਮ ਇਸਤਰੀ ਪਾਉਂਦਾ ਹੈ ਸਰੂਪ ਵਿਚ।
ਤਹੀ ਨਿਰੰਜਨ ਸਾਚੋ ਨਾ,
ਜਿਨ੍ਹਾਂ ਦੇ ਅੰਦਰ ਸੱਚਾ ਨਾਮ ਵਸਾ, ਤਹੀ ਤਿੱਥੋਂ ਹੀ ਸੱਚਾ ਪਾਤਸ਼ਾਹ ਨਿਰੰਜਨ ਸੁਧ ਪ੍ਰਾਪਤ ਹੋ ਜਾਂਦਾ ਹੈ, ਉਸੇ ਹਿਰਦੇ ਚੋਂ ਪ੍ਰਗਟ ਹੋ ਜਾਂਦਾ ਹੈ।
ਇਸ ਮਹਿ ਮਨੁਆ ਰਹਿਆ ਲਿਵਲਾਈ,
ਉਸ ਸਰੂਪ ਵਿਚ ਮਨ ਜਿਨ੍ਹਾਂ ਦਾ ਮੰਨਣ ਕਰਕੇ ਗੁਰਾਂ ਦੇ ਉਦੇਸ਼ ਨੂੰ ਲਿਵਲਾਈ ਰੱਖਦਾ ਹੈ, ਬਿਰਤੀ ਟਿਕੀ ਰਹਿੰਦੀ ਹੈ, ਜਿਨ੍ਹਾਂ ਦੀ ਹਰ ਵਕਤ ਬ੍ਰਹਮਾਕਾਰ ਹੋ ਕੇ
ਪਰਣਵਤ ਨਾਨਕ ਕਾਲ ਨਾ ਖਾ।
ਸਤਿਗੁਰੂ ਜੀ ਕਹਿੰਦੇ ਬੇਨਤੀ ਪੁਰਖ ਅਸੀਂ ਭਾਈ ਕਹਿੰਦੇ ਹਾਂ, ਉਹਨਾਂ ਨੂੰ ਕਾਲ ਨਹੀਂ ਖਾ ਸਕੇਗਾ, ਉਹ ਅਕਾਲ ਪਦ ਨੂੰ ਪ੍ਰਾਪਤ ਹੋ ਜਾਣਗੇ। ਕਾਲ ਹੈ ਕਵਲ ਨਿਰੰਜਨ ਜਾਣਾ,
ਨਾਉ ਨੌਵੀਂ ਨਵੇ ਨਾਥ ਨਵ ਖੰਡਾ।
ਨੌਵੀਂ ਸਿੱਧ ਦੁਆਰਾ ਕਹਿੰਦੇ ਹੈ ਨਾਉ ਜਿਹੜਾ ਪਰਮੇਸ਼ਰ ਦਾ ਹੈ, ਇਹ ਨਵਾਂ ਨਾਥਾਂ ਦਾ ਵੀ ਨਾਥ ਹੈ, ਨਵਾਂ ਖੰਡਾਂ ਦਾ ਵੀ ਨਾਥ ਹੈ।
ਘੱਟ ਘੱਟ ਨਾਥ ਮਹਾਂ ਬਲਵੰਡਾ,
ਘੱਟ ਘੱਟ ਚਾਰ ਖਾਣੀਆਂ ਦਾ ਨਾਥ ਹੈ, ਮਹਾਂਬਲ ਵਾਲਾ ਪਰਮੇਸ਼ਰ ਦਾ ਨਾਮ ਹੈ। ਨੌਵੀਂ ਦੁਆਰਾ ਕਹਿੰਦੇ ਨਵਾਂ ਨਾਥਾਂ ਵਿੱਚੋਂ, ਨਵਾਂ ਖੰਡਾਂ ਵਿੱਚ, ਚਾਰ ਖਾਣੀਆਂ ਦੇ ਦੀਆਂ ਵਿੱਚੋਂ ਉਹ ਨਾਥ ਪਰਮੇਸ਼ਰ ਸਵਾਮੀ ਦਾ ਜਿਹੜਾ ਨਾਮ ਹੈ, ਇਹ ਬਹੁਤ ਬਲ ਵਾਲਾ ਹੈ, ਇਹਦੇ ਬਰਾਬਰ ਕੋਈ ਬਲੀ ਨਹੀਂ ਹੈ, ਐਸਾ ਪਰਮੇਸ਼ਰ ਦਾ ਨਾਮ ਬਲ ਵਾਲਾ ਹੈ।
ਆਈ ਪੂਤਾ ਇਹੋ ਜਗ ਸਾਰਾ,
ਆਈ ਹੋਈ ਜਿਹੜੀ ਮਾਇਆ ਹੈ ਇਹਦਾ ਹੀ ਸਾਰਾ ਪੁੱਤਰ ਹੈ ਨਾ, ਸਾਰਾ ਸੰਸਾਰ ਮਾਇਆ ਨੇ ਪੈਦਾ ਕੀਤਾ ਹੈ।
ਪ੍ਰਭ ਆਦੇਸ਼ ਆਦ ਰਖਵਾਰਾ,
ਪ੍ਰਭੂ ਤੈਨੂੰ ਨਮਸਕਾਰ ਹੈ, ਤੂੰ ਆਦੀ ਹੈ, ਰੱਖਿਆ ਕਰਨ ਵਾਲਾ ਹੈ। ਆਈ ਪੂਤਾ ਇਹ ਜਗ ਸਾਰਾ ਹੈ, ਆਈ ਹੋਈ ਜਿਹੜੀ ਚੇਤਨ ਸੱਤਾ ਸਾਰਿਆਂ ਦੇ ਅੰਦਰ ਹੈ, ਇਹ ਸਾਰਾ ਜਗਤ ਉਸ ਚੇਤਨ ਸੱਤਾ ਦੇ ਵਿੱਚ ਜੁੜਿਆ ਰਹੇ ਤੇ ਫਿਰ ਪੂਤਾ ਪਵਿੱਤਰ ਹੋ ਜਾਂਦਾ ਹੈ, ਇਹ ਸਾਰਾ ਜਗਤ ਨਿਹਾਲ ਹੋ ਜਾਂਦਾ ਹੈ। ਪਰਮੇਸ਼ੁਰ ਦੀ ਸੱਤਾ ਜਿਹੜੀ ਚੇਤਨ ਸੱਤਾ ਆਈ ਹੋਈ ਹੈ, ਉਸ ਦਾ ਜਿਹਨੂੰ ਪੂਤਾ ਗਿਆਨ ਪ੍ਰਾਪਤ ਹੋਇਆ, ਪੁੱਤਰ ਗਿਆਨ ਜਿਹਨੂੰ ਪੈਦਾ ਹੋਇਆ, ਇਹ ਜਗਤ ਚ ਸਾਰ ਰੂਪ ਬ੍ਰਹਮ ਹੀ ਦਿਸਦਾ, ਉਹਨਾਂ ਨੂੰ ਸਾਰਾ ਆਪ ਹੀ ਪਰਮੇਸ਼ੁਰ ਹੈ, ਹੋਰ ਕੋਈ ਨਹੀਂ ਹੈ।
ਸਭ ਆਦੇਸ਼ ਆਦ ਰਖਵਾਰ,
ਉਹ ਪ੍ਰਭੂ ਨੂੰ ਨਮਸਕਾਰ ਹੈ, ਆਇਆ ਹੋਇਆ ਦੇਸਾਂ ਕਾਲਾਂ ਵਿੱਚ, ਦੇਸ਼ ਆਦਿਕਾਂ ਤੋਂ ਰਹਿਤ ਹੈ, ਰੱਖਿਆ ਕਰਨ ਵਾਲਾ ਸਮਰੱਥ ਹੈ,
ਆਦਿ ਜੁਗਾਦੀ ਹੈ ਭੀ ਹੋ,
ਸਾਰੇ ਜਗ ਦਾ ਆਦਿ ਵੀ ਹੈ, ਜੁਗਾਂ ਆਦਿਕਾਂ ਚ ਵੀ ਹੈ, ਤੇ ਪਿੱਛੇ ਵੀ ਸੀ, ਹੁਣ ਵੀ ਹੈ, ਅੱਗੇ ਨੂੰ ਵੀ ਹੋਗ ਹੋਵੇਗਾ।
ਉਹ ਅਪਰੰਪਰ ਕਰਨ ਜੋ,
ਉਹ ਭਾਈ ਪ੍ਰਕਿਰਤੀ ਤੋਂ ਪਰੇ ਹੈ ਵਾਹਿਗੁਰੂ, ਸਾਰਿਆਂ ਦੇ ਕਰਨ ਦੇ ਯੋਗ ਲਾਇਕ ਹੈ, ਆਪ ਸਾਰਿਆਂ ਦੀ ਕਲਿਆਣ ਦੇ ਵੀ ਕਰਨ ਦੇ ਲਾਇਕ ਹੈ, ਯੋਗ ਹੈ, ਜਿਨ੍ਹਾਂ ਨੂੰ ਯੋਗ ਜੋੜ ਲੈਂਦਾ ਹੈ ਉਹਨਾਂ ਨੂੰ ਸਾਰਿਆਂ ਨੂੰ ਅਪਰੰਪਰ ਕਰਨ ਦੇ ਲਾਇਕ ਆਪਦਾ ਸਰੂਪ।